दास पद बंद राम दास अर्जन गुरु बर श्री हर गोबिंद हर राय हर कृष्ण गुर तेग बहादुर चंद दसवें गोबिंद सिंह गुरु नमो चरण अरविंद जिसमें अमृत ज्ञान है माणक भगत वैराग श्री गुरु ग्रंथ साहिब उदद बंदों कार अनुराग श्री गुर शब्द कमाए जिन जीते पंच विकार तिन संतन को बंदना सिर चरणन पर तार एक अंकार सतगुरु ते प्रसाद सच होए वाहे गुरु जी की फतेह विघ्न विनाशन सोए वाहे गुरु जी की फतेह विघ्न विनाशन सोए
सतनाम श्री वाहे गुरु जी सुन कर भरथर बचन उचारे साहब बिरपा मैं कहूं सवारे एक समय नारद मुन पावन मिलो मोहे जिह रूप सुहावन सुन कर भरथर बचन उचारे
वाहिगुरु जी का खालसा वाहिगुरु जी की फतेह। सतगुरां दी सदी निवाजी परम सन्मान योग गुरु सवारी गुरु प्यारी खालसा साध संगत जीओ सतगुरां दी अत्यंत बख्शिश होई है संध्या समें दे सुंदर दरबार सजे ने रागी सिंघां दी रसना पासों रसपिन्ने शब्दां दा कीर्तन सरवण करके आनंद माणिया। आओ चल रही लड़ीवार श्री नानक प्रकाश ग्रंथ दी विचार तन सतगुरु श्री गुरु नानक देव महाराज साहब जी दे जीवन कौतकां दी कथा जो रोजाना दी तरह सरवण करदे आ रहे हां। पिछले दीवाना दे विच सरवण कीता सी कि सतगुरु गुरु नानक पातशाह महाराज कावरू देश दे विचों हुंदे होए ढाका दे विच धामपुर नगर जिथे नूरशां इस्त्री दा राजभाग है उत्थों दीआं सारीआं इह जादू मंत्र करन वालीआं इस्त्रियां नूं उपदेश दे के गरीब नवाज अगे निकले ने और नाल दी नाल भाई बाला जी ते भाई मरदानन जी सतगुरु गुरु नानक पातशाह महाराज जी दे नाल जा रहे हन। सतगुरु गुरु नानक पातशाह महाराज अंतर दे प्रेरक अंतर जामी गरीब नवाज जिथे भरथरी राजा तपस्या करदा होया योग साधना नूं साधदा होया अपने आश्रम दे विच गुरु नानक पातशाह महाराज जी दी उड़ीक कर रहा है। सतगुरु गुरु नानक पातशाह महाराज उस पासे नूं जा रहे ने। देखो कैसी भावना और प्रेम दी खिच है। पहला शिवनाभ राजा सतगुरु गुरु नानक पातशाह महाराज जी दे दर्शनां दी उड़ीक संगला दीप टापू दे विच बैठा कर रहा सी। गुरु नानक पातशाह महाराज जी ने उत्थे पहुंच करके शिवनाभ राजे दी इच्छा पूरी कीती है। आश्रम दे विच परथरी बैठा होया योग साधना नूं साधदा होया सतगुरां दे दर्शनां दी उड़ीक विच है और गुरु नानक पातशाह महाराज उत्थे पहुंचे ने। जद बाहर निकलिया तेज प्रकाश तेजस्वी चेहरा नमो सूरज सूरजे नमो चंद्र चंद्रे नमो राज राजे नमो इंद्र इंद्रे करोड़ां सूरजां दे प्रकाश मान सतगुरु गुरु नानक पातशाह महाराज जी दे चेहरा ज्ञान दे नाल प्रकाशमान हो रहा है ते परथरी जान गया कि कोई करामाती पुरश है। इस वेले इस परथरी राजे ने ਪੁੱਛਣਾ ਕੀਤਾ ਕਿਸ ਦੇਸ਼ ਤੋਂ ਆਏ ਹੋ, ਕਿਸ ਦੇਸ਼ ਨੂੰ ਜਾ ਰਹੇ ਹੋ। ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਕਹਿਣ ਤੋਂ ਪਹਿਲਾਂ ਭਾਈ ਬਾਲਾ ਜੀ ਬੋਲ ਪਏ, ਦੱਸਿਆ ਅਸੀਂ ਪੰਜਾਬ ਦੇਸ਼ ਤੋਂ ਆਏ ਹਾਂ ਔਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਿਚਰਦੇ ਹੋਏ ਗਿਆਨ ਦਾ ਪ੍ਰਕਾਸ਼ ਕਰਨ ਵਾਸਤੇ, ਪਰਮਾਰਥ ਦੇ ਰਸਤੇ ਤੇ ਤੋਰਨ ਵਾਸਤੇ ਖੁੱਲੀ ਪਲਕੀ ਜਟਨਤਾ ਨੂੰ ਔਰ ਦੰਭ ਪਖੰਡ ਦਾ ਨਾਸ ਕਰਨ ਵਾਸਤੇ ਅਸੀਂ ਤੁਰੇ ਹਾਂ। ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ, ਮੇਰਾ ਨਾਮ ਭਾਈ ਬਾਲਾ, ਇਹ ਭਾਈ ਮਰਦਾਨਾ ਜੀ ਨੇ, ਤਿੰਨੋਂ ਜਾਣੇ, ਇਹਨਾਂ ਦੀ ਕਿਰਪਾ ਕਰਕੇ, ਮਹਾਰਾਜ ਦੀ ਕਿਰਪਾ ਨਾਲ ਅਸੀਂ ਇਹਨਾਂ ਦਾ ਸਾਥ ਨਾਲ ਰਹਿ ਰਹੇ ਹਾਂ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਨਾਮ ਸੁਣਦਿਆਂ ਹੀ ਭਰਤਰੀ ਰਾਜਾ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਚਰਨਾਂ ਤੇ ਢਹਿ ਕੇ ਨਮਸਕਾਰ ਕਰਨ ਲੱਗਾ। ਬੇਨਤੀ ਕਰਦਾ, ਮਹਾਰਾਜ ਮੇਰੇ ਪਹਿਲੇ ਕੀਤੇ ਹੋਏ ਜਿੰਨੇ ਵੀ ਯੋਗ ਸਾਧਨ ਨੇ, ਕੀਤੀ ਹੋਈ ਤਪੱਸਿਆ, ਉਹਨਾਂ ਸਾਧਨਾਂ ਦਾ ਮੈਨੂੰ ਹੁਣ ਫਲ ਮਿਲ ਗਿਆ, ਕਿਉਂਕਿ ਆਪ ਜੀ ਦੇ ਮੈਨੂੰ ਦਰਸ਼ਨ ਹੋ ਗਏ ਨੇ। ਭਾਵਨਾ ਸੀ ਹਿਰਦੇ ਵਿੱਚ, ਜੇ ਕਿਤੇ ਸਾਡੀ ਵੀ ਭਾਵਨਾ ਅਜਿਹੀ ਵੱਧ ਜਾਵੇ। ਸਾਰੇ ਦਿਨ ਦਾ ਮਨੁੱਖ ਵਿਛੜਿਆ ਹੋਇਆ ਗੁਰੂ ਤੋਂ, ਕੰਮਾਂ ਧੰਦਿਆਂ ਦੇ ਵਿੱਚ ਪਰਿਵਾਰ ਦੀ ਪ੍ਰਤਪਾਲਣਾ ਕਰਦਾ ਹੋਇਆ, ਆਪਣੇ ਜੀਵਨ ਦੇ ਨਿਰਵਾਹ ਵਾਸਤੇ ਧਰਮ ਦੀ ਕਿਰਤ ਕਰਦਾ ਹੈ ਔਰ ਗੁਰੂ ਗੁਰੂ ਕਰਦਾ ਹੋਇਆ ਸਾਰਾ ਦਿਨ ਵਿਛੜਿਆ ਫਿਰਦਾ, ਸੰਧਿਆ ਦੇ ਸਮੇਂ ਆ ਕਰਕੇ ਸਤਿਗੁਰਾਂ ਦੇ ਦੀਦਾਰ ਕਰਕੇ ਗਦ ਗਦ ਹੋ ਜਾਵੇ, ਰੁਮਾਵਲੀ ਖੜੀ ਹੋ ਜਾਵੇ ਕਿ ਸਤਿਗੁਰੂ ਦਰਸ਼ਨ ਪਰਸੇ ਹੈ, ਗੁਰੂ ਕਹਿ ਜਨਮ ਮਰਨ ਦੁੱਖ ਜਾਏ। ਮਹਾਰਾਜ ਆਪ ਜੀ ਦੇ ਦਰਸ਼ਨ ਹੋ ਗਏ ਨੇ, ਸਰੀਰ ਗਦ ਗਦ ਹੋ ਗਿਆ, ਮਨ ਤ੍ਰਿਪਤ ਹੋ ਗਿਆ। ਇੰਨਾ ਵੈਰਾਗੀ ਤਿਆਗੀ ਹੋ ਜਾਈਏ ਤੇ ਸਾਡਾ ਵੀ ਭਲਾ ਹੋ ਜਾਵੇਗਾ। ਸੋ ਸਤਿਗੁਰਾਂ ਨੇ ਰਹਿਮਤ ਕੀਤੀ ਹੈ। ਇਹ ਕੱਲ ਦੇ ਦੀਵਾਨਾਂ ਦੇ ਵਿੱਚ ਕਥਾ ਅਸੀਂ ਸਰਵਣ ਕਰ ਰਹੇ ਸਾਂ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਪੁੱਛਿਆ, ਭਰਥਰੀ ਤੈਨੂੰ ਕਿਵੇਂ ਪਤਾ ਸੀ ਕਿ ਅਸੀਂ ਇਸ ਪਾਸੇ ਨੂੰ ਆਉਣਾ ਹੈ ਜਾਂ ਸਾਡਾ ਨਾਮ ਗੁਰੂ ਨਾਨਕ ਪਾਤਸ਼ਾਹ ਹੈ, ਤੂੰ ਕਿਵੇਂ ਜਾਣਦਾ ਸੀ? ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਪਾਸ ਭਰਥਰੀ ਨੂੰ ਬਿਠਾ ਲਿਆ ਤੇ ਭਰਥਰੀ ਉਚਾਰ ਕਰਕੇ ਬਚਨਾਂ ਦੇ ਰਾਹੀਂ ਬੇਨਤੀ ਪੂਰਵਕ ਸ਼ਬਦ ਕਹਿ ਰਹੇ ਹੈ। ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੀਏ। ਅਸੀਂ ਵਡਭਾਗੇ ਹਾਂ ਕਿ ਅੱਜ ਦਾ ਦਿਨ ਬਾਬਾ ਬੁੱਢਾ ਸਾਹਿਬ ਜੀ ਦੀ ਸਾਲਾਨਾ ਬਰਸੀ ਸਮਾਗਮ ਮਨਾ ਕਰਕੇ ਲਾਹਾ ਪ੍ਰਾਪਤ ਕੀਤਾ ਹੈ। 17 ਸ੍ਰੀ ਅਖੰਡ ਪਾਠ ਸਾਹਿਬ ਸ੍ਰੀ ਜਪਜੀ ਸਾਹਿਬ ਜੀ ਦੇ ਪਾਠਾਂ ਸਮੇਤ ਭੋਗ ਪਏ ਸਨ। ਬੇਅੰਤ ਗੁਰਸਿੱਖਾਂ ਨੇ ਸੇਵਾਵਾਂ ਕਰਕੇ, ਹਾਜ਼ਰੀਆਂ ਭਰ ਕੇ, ਤਨ ਮਨ ਧਨ ਦੇ ਨਾਲ ਸੇਵਾ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਸ੍ਰੀ ਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਅਨਿੰਨ ਸੇਵਕ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਨੇ ਜਪ ਤਪ ਕਰਕੇ, ਧਰਮ ਦੀ ਕਿਰਤ ਕਰਕੇ, ਇਹ ਪ੍ਰੇਰਕ ਬਣ ਕੇ ਕੁੱਲ ਲੋਕਾਈ ਨੂੰ ਦੱਸਿਆ ਕਿ ਧਰਮ ਦੀ ਕਿਰਤ ਕਰਦਿਆਂ ਹੋਇਆਂ, ਪਰਮੇਸ਼ਰ ਦਾ ਸਿਮਰਨ ਕਰਦਿਆਂ ਹੋਇਆਂ, ਕਿਵੇਂ ਜੀਵਨ ਦੇ ਵਿੱਚ ਨਿਰਲੇਪ ਰਹਿ ਕਰਕੇ ਵੀ ਗ੍ਰਿਸ਼ਤ ਆਸ਼ਰਮ ਦੇ ਵਿੱਚ ਰਹਿੰਦਿਆਂ ਹੋਇਆਂ ਭਗਤ ਯੋਗ ਨੂੰ ਕਿਵੇਂ ਕਮਾਇਆ ਜਾਂਦਾ ਹੈ, ਜੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਦ੍ਰਿੜ ਕਰਾਉਂਦਿਆਂ ਹੋਇਆਂ, ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਥਮੀ ਸੱਚਾ ਢੋਆ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕੁੱਲ ਲੋਕਾਈ ਦੇ ਵਿੱਚ ਇਹੀ ਭਗਤ ਯੋਗ ਦ੍ਰਿੜ ਕਰਾਇਆ, ਜੋ ਪਿੱਛੇ ਅਸੀਂ ਸਰਵਣ ਕੀਤਾ। ਹੁਣ ਵੀ ਭਰਥਰੀ ਨੇ ਅੱਗੇ ਪੁੱਛਣਾ ਕਿ ਮਹਾਰਾਜ ਮੈਂ ਤੇ ਇਹ ਹੱਠ ਯੋਗ ਅਪਣਾਇਆ, ਤੁਸੀਂ ਭਗਤ ਯੋਗ ਦ੍ਰਿੜ ਕਰਾ ਰਹੇ ਹੋ, ਇਹ ਭਗਤ ਯੋਗ ਕਿਵੇਂ ਮਨ ਨੂੰ ਨਿਰਮਲ ਕਰਦਾ? ਤੇ ਉਹ ਬਾਬਾ ਬੁੱਢਾ ਸਾਹਿਬ ਜੀ ਨੇ ਕਮਾ ਕਰਕੇ ਸੋ ਕੁੱਲ ਲੋਕਾਈ ਨੂੰ ਆਪਣੀ ਬੁੱਕਲ ਵਿੱਚ ਲਿਆ ਔਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਲੜ ਲਾਇਆ, ਪਰਮਾਰਥ ਦੇ ਪਾਂਧੀ ਬਣਾਇਆ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਜਿਨ੍ਹਾਂ ਨੇ ਐਸੀਆਂ ਬਖਸ਼ਿਸ਼ਾਂ ਔਰ ਰਹਿਮਤਾਂ ਵਰਤਾਈਆਂ ਨੇ। ਸੋ ਅੱਜ ਦੇ ਪ੍ਰਸੰਗ ਦੇ ਵਿੱਚ ਜਿਵੇਂ ਵਿਚਾਰ ਆ ਰਹੀ ਹੈ, ਮਨ ਬਿਰਤੀਆਂ ਇਕਾਗਰ ਕਰਦੇ ਹੋਏ ਭਾਵਨਾ ਦੇ ਨਾਲ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ। ਸੁਣ ਕਰਮ ਭਰਥਰ ਬਚਨ ਵਿਚਾਰੇ।
ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਪੁੱਛਿਆ ਕਿ ਭਰਥਰੀ ਤੂੰ ਕਿਵੇਂ ਜਾਣਦਾ ਅਸੀਂ ਇਸ ਪਾਸੇ ਨੂੰ ਆਉਣਾ ਸੀ ਔਰ ਸਾਡਾ ਕੀ ਨਾਮ ਸੀ? ਤੇ ਇਸ ਵੇਲੇ ਸੁਣ ਕਰਕੇ ਭਰਥਰੀ ਨੇ ਬੇਨਤੀ ਕੀਤੀ ਹੈ, ਗਰੀਬ ਨਵਾਜ
ਬਿਰਤਾਂਤ ਮੈਂ ਕਹੂੰ ਸਵਾਰੇ।
ਮਹਾਰਾਜ ਮੈਂ ਸਾਰਾ ਬਿਰਤਾਂਤ ਆਪਣਾ ਕਹਿ ਕੇ ਸੁਣਾਉਂਦਾ ਹਾਂ, ਕਿਉਂਕਿ ਗਾਥਾ ਲੰਮੀ ਹੈ ਤੇ ਮੈਂ ਤੁਹਾਡੇ ਕੋਲ ਬੈਠ ਕੇ ਇਹ ਸਾਰੀ ਪੂਰਬਲੀ ਕਥਾ ਦੱਸਦਾ ਕਿ ਮੈਂ ਕਿਉਂ ਉਡੀਕ ਕਰਦਾ ਹੈ ਤੇ ਮੈਨੂੰ ਕਿਵੇਂ ਤੁਹਾਡੇ ਨਾਮ ਦਾ ਪਤਾ ਹੈ, ਮੈਂ ਕਿਉਂ ਇੱਥੇ ਬੈਠਾ ਹਾਂ ਆਪ ਜੀ ਦੇ ਦਰਸ਼ਨਾਂ ਵਾਸਤੇ, ਇੰਨੀ ਲੰਬੀ ਉਡੀਕ ਮੇਰੀ ਕਿਉਂ ਹੋਈ ਹੈ? ਇਹ ਸਾਰੀ ਵਾਰਤਾ ਪਿਛਲੀ ਮੈਂ ਤੁਹਾਨੂੰ ਸੁਣਾਉਂਦਾ ਹਾਂ।
ਇੱਕ ਸਮੇਂ ਨਾਰਦ ਮਨ ਪਾਵਨ,
ਮੈਂ ਹੱਠ ਯੋਗ ਕਮਾ ਰਿਹਾ ਸੀ ਔਰ ਇਹਨਾਂ ਸਾਧਨਾਂ ਨੂੰ ਸਾਧ ਰਿਹਾ ਸੀ, ਮਨ ਨੂੰ ਨਿਰਮਲ ਕੀਤਾ ਹੋਇਆ ਸੀ, ਰੋਕਿਆ ਹੋਇਆ ਸੀ, ਔਰ ਭਗਤੀ ਦੇ ਵਿੱਚ ਲੀਨ ਸਾਂ ਤੇ ਨਾਰਦ ਮੁਨੀ ਦੇ ਮੈਨੂੰ ਦਰਸ਼ਨ ਹੋਏ।
ਮਿਲਿਓ ਮੋਹਿਨ ਜਿਹੇ ਰੂਪ ਸੁਹਾਵਨ,
ਉਹ ਦੇਵਗਨ ਮੈਨੂੰ ਮਿਲੇ ਜਿਨ੍ਹਾਂ ਦਾ ਬਹੁਤ ਹੀ ਸੋਹਣਾ ਸਰੂਪ ਸੀ।
ਬੀਨਾ ਹੱਥ ਭਗਤ ਮਹਿ ਪੀਨਾ,
ਫਿਰ ਹੱਥ ਵਿੱਚ ਬੀਨਾ ਹੈ ਵਜਾਉਣ ਵਾਲੀ, ਜਿਸ ਦੇ ਦੁਆਰਾ ਉਹ ਕੀਰਤਨ ਕਰਦੇ ਸਨ, ਔਰ ਭਗਤੀ ਦੇ ਰੰਗ ਵਿੱਚ ਪ੍ਰਵੀਨ ਸਨ ਰੰਗੇ ਹੋਏ।
ਰੰਗਿਓ ਪ੍ਰੇਮ ਹੈ ਰੰਗ ਪ੍ਰਵੀਨਾ,
ਇੰਨੇ ਸਿਆਣੇ ਸਨ ਕਿ ਹਰ ਸਮੇਂ ਪਰਮੇਸ਼ਰ ਦੀ ਬੰਦਗੀ ਕਰਦੇ ਉਸ ਬੀਨ ਦੇ ਨਾਲ ਕੀਰਤਨ ਕਰਦੇ ਸਨ।
ਮੈਂ ਬਿਲੋਕ ਕਰ ਬੰਧਨ ਪੀਨੀ,
ਔਰ ਮੈਂ ਐਸੇ ਦੇਵ ਨੂੰ ਦੇਖ ਕਰਕੇ, ਨਾਰਦ ਮੁਨ ਨੂੰ ਦੇਖ ਕਰਕੇ ਸੁਹਾਵਣਾ ਸਰੂਪ ਦੇਖਿਆ, ਹੱਥ ਵਿੱਚ ਬੀਨਾ ਦੇਖੀ ਹੈ, ਪਰਮੇਸ਼ਰ ਦੀ ਜਸ ਕਰ ਰਹੇ ਨੇ, ਕੀਰਤਨ ਕਰ ਰਹੇ ਨੇ, ਅਜਿਹਾ ਸੋਹਣਾ ਸਰੂਪ ਦੇਖ ਕਰਕੇ ਮੈਂ ਨਮਸਕਾਰ ਕਰ ਦਿੱਤੀ।
ਹੋਏ ਕਿਰਪਾ ਤਿਨੇ ਆਸ਼ਿਖ ਦੀਨੀ,
ਇਸ ਵੇਲੇ ਨਾਰਦ ਮੁਨੀ ਜੀ ਨੇ ਕਿਰਪਾਲੂ ਹੋ ਕਰਕੇ ਮੈਨੂੰ ਅਸੀਸ ਦੇਣਾ ਕੀਤੀ ਸੀ।
ਮੈਂ ਕਰ ਕੇ ਬਹੁ ਬਿਨੈ ਵਡਾਈ,
ਫਿਰ ਮੈਂ ਵੀ ਨਾਰਦ ਮੁਨੀ ਜੀ ਦੀ ਬੇਨਤੀਆਂ ਦੇ ਰੂਪ ਵਿੱਚ ਬਹੁਤਾ ਵਡਿਆਈ ਕੀਤੀ, ਜਸ ਕੀਤਾ ਸੀ।
ਕੁਛ ਪੁੱਛਣ ਹਿੱਤ ਗਿਰਾ ਅਲਾਈ,
ਫਿਰ ਮੈਂ ਕੁਝ ਕੁ ਪੁੱਛਣ ਵਾਸਤੇ ਬਚਨ ਕਹੇ।
ਸੁਣ ਤਦੇਵ ਰਿਖ ਮੁਝ ਸੋ ਭਖ,
ਇਸ ਵੇਲੇ ਜਦ ਮੈਂ ਕੁਝ ਕੁ ਬੇਨਤੀਆਂ ਕਹੀਆਂ, ਸਵਾਲ ਸੀ ਮੇਰੇ, ਤੇ ਮੈਂ ਨਾਰਦ ਮੁਨੀ ਜੀ ਨੂੰ ਪੁੱਛਿਆ, ਤੇ ਨਾਰਦ ਮੁਨੀ ਨੇ ਸੁਣ ਕਰਕੇ ਮੈਨੂੰ ਜਵਾਬ ਦਿੱਤਾ।
ਜੋ ਕਿਛ ਤੁਮਹਿ ਪੁੱਛਣੇ ਅਭਿਲਖ,
ਕਹਿਣ ਲੱਗਾ ਨਾਰਦ ਮੁਨ ਕਿ ਜੇ ਪਰਥਰੀ ਤੇਰੇ ਮਨ ਦੀ ਕੋਈ ਇੱਛਾ ਹੈ, ਮਨ ਦਾ ਕੋਈ ਖਿਆਲ ਹੈ, ਸੰਕਲਪ ਹੈ ਪੁੱਛਣ ਦਾ,
ਸ਼੍ਰੀ ਜਗ ਸਾਈ,
ਫਿਰ ਉਹ ਸਾਰੀ ਤੇਰੇ ਮਨ ਦੇ ਖਿਆਲਾਂ ਦੇ ਪੂਰਤੀ ਨੂੰ, ਜਿੰਨੇ ਵੀ ਤੇਰੇ ਸਵਾਲ ਨੇ, ਜੋ ਵੀ ਤੇਰੇ ਮਨ ਦੀ ਸੰਕਲਪ ਵਿਕਲਪ ਨੇ, ਉਹ ਕੇਵਲ ਜਗਤ ਦੇ ਮਾਲਕ ਹੀ ਉਹਨਾਂ ਸਵਾਲਾਂ ਦਾ ਜਵਾਬ ਦੇ ਸਕਦੇ ਨੇ, ਤੇ ਉਹ ਆਪ ਹੀ ਦੱਸਣਗੇ। ਹੁਣ ਉਹਨਾਂ ਨੇ ਜਾ ਕਰਕੇ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰੇ, ਉਹ ਧਰਤੀ ਤੇ ਜਾ ਕੇ ਅਵਤਾਰ ਲਿਆ ਹੈ।
ਸ਼੍ਰੀ ਨਾਨਕ ਨਿਜ ਨਾਮ ਧਰਾਵੈ ਹੈ,
ਉਹਨਾਂ ਨੇ ਆਪਣਾ ਨਾਮ ਸ਼੍ਰੀ ਨਾਨਕ ਨਾਮ ਧਰਾਉਣਾ ਹੈ। ਇਹ ਭਵਿੱਖਤ ਬਾਣੀ ਦੇ ਵਿੱਚ ਵੀ ਪ੍ਰਮਾਣ ਮਿਲਦੇ ਨੇ ਕਿ ਆਉਣ ਵਾਲੀ ਗਾਥਾ ਪਹਿਲਾਂ ਹੀ ਦੱਸੀ ਗਈ ਸੀ ਕਿ ਨਾਰਦ ਮੁਨੀ ਜੀ ਨੇ ਭਰਤਰੀ ਨੂੰ ਦੱਸ ਦਿੱਤਾ ਕਿ ਪਰਮੇਸ਼ਰ ਆਪ ਆਪਣਾ ਸਰਗੁਣ ਸਰੂਪ ਧਾਰਨ ਕਰਕੇ ਆਉਣਗੇ ਔਰ ਨਾਨਕ ਨਾਮ ਧਰਾਉਣਗੇ। ਹੁਣ ਉਹਨਾਂ ਨੇ ਧਰਤੀ ਦੇ ਉੱਪਰ ਆ ਕੇ ਅਵਤਾਰ ਲਿਆ ਹੈ।
ਭਗਤ ਜਗਤ ਮਹਿ ਮਗ ਪ੍ਰਗਟਾਵੈ ਹੈ,
ਔਰ ਇਹ ਭਗਤੀ ਸੰਸਾਰ ਦੇ ਵਿੱਚ ਪ੍ਰਗਟ ਕਰਨਗੇ, ਨਵੀਂ ਰੀਤੀ ਚਲਾਉਣਗੇ।
ਖੰਡ ਪਖੰਡ ਬ੍ਰਹਿਮੰਡ ਮਜਾਰਾ,
ਜਿਹੜਾ ਇਹ ਬ੍ਰਹਿਮੰਡ ਦੇ ਵਿੱਚ ਪਖੰਡ ਦਾ ਪਸਾਰਾ ਪਸਰਿਆ ਹੋਇਆ ਨਾ, ਤੇ ਆਪ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਰੇ ਬ੍ਰਹਿਮੰਡ ਦੇ ਵਿੱਚ ਵਿਚਰ ਕਰਕੇ ਪਖੰਡ ਨੂੰ ਨਾਸ ਕਰ ਦੇਣਗੇ, ਕੱਟ ਦੇਣਗੇ।
ਉਪਦੇਸ਼ ਹੈ ਸਤਨਾਮ ਸੁਖਾਰਾ,
ਫਿਰ ਸੁਖ ਨੂੰ ਦੇਣ ਵਾਲਾ ਜੋ ਪਰਮੇਸ਼ਰ ਦਾ ਸੱਚਾ ਨਾਮ ਵਾਹਿਗੁਰੂ ਹੈ, ਇਸ ਨੂੰ ਹਰੇਕ ਕੋਨੇ ਕੋਨੇ ਤੇ ਜਾ ਕੇ ਹਰ ਦਿਸ਼ਾ ਵਿੱਚ ਪਹੁੰਚ ਕਰਕੇ ਕੁੱਲ ਬ੍ਰਹਿਮੰਡ ਦੇ ਵਿੱਚ ਦ੍ਰਿੜ ਕਰਾ ਦੇਣਗੇ।
ਅਵਨੀ ਸਰਬ ਗਮਨ ਕਰਨਾਥ,
ਮਾਲਕ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਰੀ ਧਰਤੀ ਦਾ ਆਪ ਪੈਦਲ ਤੁਰ ਕੇ ਰਟਨ ਕਰਨਗੇ।
ਹੋਏ ਚਰਚਾ ਬਹੁ ਸਿੱਧਨ ਸਾਥ,
ਫਿਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਚਰਚਾ ਸਿੱਧਾਂ ਦੇ ਨਾਲ ਵੀ ਹੋਵੇਗੀ।
ਪ੍ਰਥਮ ਮਿਲਹਿੰਗੇ ਤੁਜ ਇਤ ਥਾਈ,
ਪਰ ਐ ਭਰਤਰੀ ਤੈਨੂੰ ਪਹਿਲਾਂ ਆ ਕੇ ਮਿਲਣਗੇ, ਪਹਿਲੀ ਉਦਾਸੀ ਦੇ ਦੌਰਾਨ ਹੀ ਔਰ ਸਿੱਧਾਂ ਦੀ ਚਰਚਾ ਕਰਨ ਤੋਂ ਪਹਿਲਾਂ ਹੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੇਰੇ ਸੰਕਲਪ ਨੂੰ ਆ ਕੇ ਪੂਰਿਆ ਕਰਨਗੇ। ਇਸ ਵਾਸਤੇ ਉਹ ਤੈਨੂੰ ਪਹਿਲਾਂ ਆ ਕੇ ਦਰਸ਼ਨ ਦੇਣਗੇ।
ਪ੍ਰੇਮ ਹਿਰਦੇ ਲਿਵ ਲਾਈ,
ਇਸ ਵਾਸਤੇ ਤੂੰ ਹਿਰਦੇ ਦੇ ਵਿੱਚ ਪ੍ਰੇਮ ਧਾਰਨ ਕਰਕੇ, ਲਿਵ ਲਗਾ ਕਰਕੇ ਇਸ ਕੁਟੀਆ ਦੇ ਵਿੱਚ ਬੈਠਾ ਰਹਿ, ਔਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਧਿਆਨ ਲਗਾ ਕੇ ਬੈਠ ਜਾ। ਉਸ ਨਿਰਗੁਣ ਦੇ ਸਰਗੁਣ ਸਰੂਪ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪ ਚੱਲ ਕੇ ਤੇਰੀ ਕੁਟੀਆ ਵਿੱਚ ਆਉਣਗੇ।
ਪੁੱਛ ਲਿਓ ਜੋ ਹੋਏ ਨਿਜ ਮਨ ਮੈਂ,
ਫਿਰ ਤੇਰੇ ਮਨ ਦੇ ਵਿੱਚ ਜੋ ਵੀ ਖਿਆਲ ਹੋਵੇਗਾ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਕੋਲੋਂ ਪੁੱਛ ਲਵੀ।
ਪਰ ਬਤਾਏ ਦੇਹੇ ਇੱਕ ਛਿਨ ਮੈਂ,
ਫਿਰ ਇੱਕ ਛਿਨ ਦੇ ਵਿੱਚ ਹੀ ਤੇਰੇ ਸਾਰੇ ਸਵਾਲਾਂ ਦਾ ਜਵਾਬ ਉਹ ਮਾਲਕ ਦੇ ਦੇਣਗੇ।
ਤਬ ਕੀ ਮਹਿਰਾ ਵਰ ਸੁਦ ਪਾਈ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤਦੋਂ ਦੀ ਮੈਂ ਇਹ ਖਬਰ ਪਾਈ ਹੈ, ਜਦੋਂ ਦੇ ਇਹ ਨਾਰਦ ਮੁਨੀ ਮੈਨੂੰ ਸਾਰੇ ਖਿਆਲ ਦੱਸ ਗਏ, ਤਦ ਤੋਂ ਮੇਰੇ ਮਨ ਦੇ ਅੰਦਰ ਇਹ ਧੀਰਜ ਆਈ ਸੀ ਔਰ ਸ਼ਰਧਾ ਕਰਕੇ ਮੈਂ ਇੱਥੇ ਬੈਠਾ ਹੋਇਆ ਸੀ ਕਿ ਜਗਤ ਦੇ ਮਾਲਕ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜ਼ਰੂਰ ਮੇਰੀ ਕੁਟੀਆ ਵਿੱਚ ਆਉਣਗੇ ਔਰ ਮੈਨੂੰ ਦਰਸ਼ਨ ਦੇਣਗੇ। ਤੇ ਮੇਰੇ ਜਿਹੜੇ ਮਨ ਦੇ ਖਿਆਲ ਨੇ ਉਹ ਦੂਰ ਕਰ ਦੇਣਗੇ।
ਬੈਠ ਰਹੇ ਹੋ ਫਿਰ ਹੋਏ ਇਸ ਥਾਂ
ਸਤਿਗੁਰੂ ਪਾਤਸ਼ਾਹ ਮਹਾਰਾਜ ਮੈਂ ਇਸ ਥਾਂ ਦੇ ਉੱਪਰ ਭਾਵਨਾ ਧਾਰ ਕੇ ਬੈਠਾ ਰਿਹਾ ਹਾਂ।
ਤੁਹਾਰਾ
ਸਤਿਗੁਰੂ ਮਹਾਰਾਜ ਜੀ ਆਪ ਜੀ ਦੇ ਦਰਸ਼ਨ ਕਰਕੇ ਮੈਂ ਗਦਗਦ ਹੋ ਗਿਆ, ਨਿਹਾਲ ਹੋ ਗਿਆ ਹਾਂ। ਕਿਸੇ ਪ੍ਰਕਾਰ ਦਾ ਮੈਨੂੰ ਹੁਣ ਕੋਈ ਝੂਰਾ ਨਹੀਂ ਰਹਿ ਗਿਆ, ਬਸ ਇੱਕੋ ਹੀ ਆਸ ਸੀ ਕਿ ਆਪ ਜੀ ਦੇ ਦਰਸ਼ਨ ਹੋ ਜਾਣ।
ਭਇਓ ਸਾਚ ਜੋ ਮੁਨੀ ਉਚਾਰਾ,
ਫਿਰ ਇਹ ਗੱਲ ਸੱਚ ਹੋਈ ਹੈ ਜੋ ਮੁਨੀ ਜੀ ਨੇ ਮੈਨੂੰ ਕਹਿ ਕੇ ਗਏ ਸਨ, ਜੋ ਮੈਨੂੰ ਇਹ ਸੰਕਲਪ ਕਰਾਇਆ ਸੀ ਉਹ ਸੱਚ ਹੋ ਗਿਆ। ਤਦੋਂ ਦੀ ਤਾਂ ਮੈਂ ਆਸ ਲਗਾਈ ਸੀ, ਤੇ ਜਦ ਭਾਈ ਬਾਲਾ ਜੀ ਨੇ ਦੱਸਿਆ ਕਿ ਇਹ ਗੁਰੂ ਨਾਨਕ ਪਾਤਸ਼ਾਹ ਨੇ, ਤੇ ਮੈਨੂੰ ਉਸੇ ਵੇਲੇ ਬਚਨ ਯਾਦ ਆ ਗਿਆ ਕਿ ਨਾਰਦ ਮੁਨ ਕਹਿੰਦੇ ਸਨ ਉਹਨਾਂ ਨੇ ਆਪਣਾ ਨਾਮ ਨਾਨਕ ਰਖਾਉਣਾ, ਫਿਰ ਆਪ ਚੱਲ ਕੇ ਆਉਣਗੇ। ਦੋ ਬਚਨ ਤਾਂ ਉਦੋਂ ਹੀ ਸੱਚੇ ਹੋ ਗਏ। ਇਸ ਵਾਸਤੇ ਹੁਣ ਮੈਂ ਆਪ ਜੀ ਦੇ ਦਰਸ਼ਨ ਕਰਕੇ ਗਦ ਗਦ ਹੋਇਆ ਹਾਂ।
ਸ੍ਰੀ ਗੁਰ ਬਚਨ ਸੁਣ ਤੋਂ ਭਰ ਭਰ ਕੇ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਭਰਥਰੀ ਦੇ ਬਚਨ ਸੁਣ ਕਰਕੇ,
ਗਿਰਾ ਕਹੀ ਬਹੁ ਕਰੁਣਾ ਕਰਕੇ,
ਬਹੁਤੀ ਕਿਰਪਾ ਕਰਕੇ ਭਰਥਰੀ ਦੇ ਉੱਪਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬਚਨ ਕਹਿਣ ਲੱਗੇ,
ਜੋ ਪੁੱਛਣ ਕੀ ਇੱਛਾ ਤੇਰੇ,
ਐ ਭਰਥਰੀ ਜੋ ਤੇਰੇ ਮਨ ਦੇ ਖਿਆਲ ਨੇ, ਪੁੱਛਣ ਦਾ ਖਿਆਲ ਹੈ ਉਹ ਦੱਸ ਦੇ।
ਕਹੋ ਆਪ ਸੁਣਿਆ ਬਿੰਦੇ ਰੇ,
ਇਸ ਵਾਸਤੇ ਹੁਣ ਤੂੰ ਉਹਨਾਂ ਸਵਾਲਾਂ ਨੂੰ ਕਹਿਣਾ ਕਰ, ਅਸੀਂ ਬਿਨਾਂ ਤੇਰੀ ਤੋਂ ਤੈਨੂੰ ਉਹਨਾਂ ਸਵਾਲਾਂ ਦੇ ਜਵਾਬ ਦਿੰਦੇ ਆ।
ਬਹੁਤ ਦਿਵਸ ਕੀ ਕਰਤੇ ਉਡੀਕ,
ਬਹੁਤ ਦਿਨਾਂ ਤੋਂ ਜਿਹੜੀ ਤੂੰ ਉਡੀਕ ਕਰਦਾ ਸੀ ਕਿ ਮੈਨੂੰ ਇਹ ਸਵਾਲਾਂ ਦੇ ਜਵਾਬ ਕਦ ਮਿਲਣਗੇ।
ਸੋਲੀ ਜਾਏ ਉੱਤਰ ਅਵਨੀਕਾ,
ਹੁਣ ਤੂੰ ਉਹਨਾਂ ਸਵਾਲਾਂ ਦੇ ਜਵਾਬ ਚੰਗੀ ਤਰ੍ਹਾਂ ਸਾਡੇ ਕੋਲੋਂ ਸੁਣ ਲੈਣਾ ਕਰ।
ਬੋਲਿਓ ਤਬ ਹੈ ਭਰਥਰੀ ਬਾਣੀ,
ਤਦੋਂ ਭਰਥਰੀ ਆਪਣੇ ਮੁਖ ਤੋਂ ਸੁਭ ਬਚਨ ਬੋਲਣ ਲੱਗਾ ਹੈ ਕਿ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਇੰਨੇ ਚਿਰਾਂ ਦਾ ਸੰਕਲਪ ਲੈ ਕੇ ਮੈਂ ਆਪਣੇ ਮਨ ਵਿੱਚ ਜੋ ਬੈਠਾ ਹਾਂ ਉਹ ਮੈਂ ਆਪ ਜੀ ਨੂੰ ਦੱਸਦਾ ਹਾਂ।
ਕਿਰਪਾਲ ਸਕਲ ਗੁਣ ਖਾਨੀ,
ਸਾਰੇ ਗੁਣਾਂ ਦੀ ਖਾਣ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਆਪ ਕਿਰਪਾਲੂ ਹੋ, ਕਿਰਪਾ ਕਰਕੇ ਇਹ ਮੇਰੇ ਬਚਨ ਸੁਣਨਾ ਕਰੋ।
ਮੈਂ ਸਾਧਿਓ ਹੱਠ ਯੋਗ ਮਹਾਨਾ,
ਮਹਾਰਾਜ ਮੈਂ ਬਹੁਤ ਕਸ਼ਟ ਯੋਗ, ਜਿਹੜਾ ਹੱਠ ਯੋਗ ਜਿਸ ਨੂੰ ਕਹਿੰਦੇ ਨੇ, ਕਸ਼ਟ ਯੋਗ ਵੀ ਕਹਿੰਦੇ ਨੇ, ਇਸ ਨੂੰ ਮੈਂ ਸਾਧਿਆ ਹੈ।
ਮਨ ਰੋਕ ਕੇ ਬਿਦ ਨਾਨਾ,
ਇਸ ਵਾਸਤੇ ਇਹ ਹੱਠ ਯੋਗ ਨੂੰ ਅਪਣਾ ਕਰਕੇ ਨਾਨਾ ਪ੍ਰਕਾਰ ਦੀਆਂ ਵਿਧੀਆਂ ਦੇ ਦੁਆਰਾ ਆਪਣੇ ਮਨ ਨੂੰ ਰੋਕਿਆ। ਜਿਨ੍ਹਾਂ ਸਤਸੰਗੀ ਪ੍ਰੇਮੀਆਂ ਨੇ ਪਿੱਛੇ ਹੱਠ ਯੋਗ ਸੁਣਿਆ ਨੇ ਅੱਠ ਪ੍ਰਕਾਰ ਦਾ, ਉਹਨਾਂ ਨੂੰ ਤੇ ਪਤਾ ਕਿ ਹੱਠ ਯੋਗ ਕੀ ਹੁੰਦਾ ਹੈ। ਪੰਜ ਸੱਤ ਦਿਨ ਤੋਂ ਪਹਿਲਾਂ ਹੀ ਕਥਾ ਲੰਘ ਕੇ ਗਈ ਹੈ ਕਿ ਹੱਠ ਯੋਗ ਕਿੰਨੇ ਪ੍ਰਕਾਰ ਦਾ ਸੀ, ਉਸ ਦੇ ਵਿੱਚ ਕਿੰਨੇ ਪ੍ਰਕਾਰ ਦੀ ਦਇਆ ਹੈ, ਕਿੰਨੇ ਪ੍ਰਕਾਰ ਦੀ ਸ਼ਰਧਾ ਹੈ, ਕਿੰਨੇ ਪ੍ਰਕਾਰ ਦੀ ਸਤਸੰਗਤ ਹੈ, ਕਿੰਨੇ ਪ੍ਰਕਾਰ ਦੇ ਦੁਆਰਾ ਸਵਾਸਾਂ ਨੂੰ ਟਿਕਾਉਣਾ ਹੈ, ਇਹ ਸਭ ਤਰ੍ਹਾਂ ਦੇ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸ਼ਿਵਨਾਭ ਰਾਜੇ ਨੂੰ ਇਹ ਸਾਰਾ ਵਿਸਤਾਰ ਪੂਰਵਕ ਦੱਸਿਆ ਸੀ। ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਭਰਥਰੀ ਦੱਸਦਾ ਕਿ ਗਰੀਬ ਨਿਵਾਜ, ਅਨੇਕਾਂ ਵਿਧੀਆਂ ਦੇ ਦੁਆਰਾ ਇਸ ਮਨ ਨੂੰ ਰੋਕਣ ਵਾਸਤੇ ਮੈਂ ਹੱਠ ਯੋਗ ਅਪਣਾਇਆ, ਇਹ ਹਰੇਕ ਕੋਈ ਨਹੀਂ ਕਰ ਸਕਦਾ। ਕੋਈ ਬਲੀ ਹੋਵੇਗਾ, ਹਠੀ ਹੋਵੇਗਾ ਤੇ ਉਹ ਕਰ ਸਕਦਾ ਇਸ ਹੱਠ ਯੋਗ ਨੂੰ, ਕਿਉਂਕਿ ਔਖਾ ਹੈ ਕਰਨ। ਪੁਰਾਣਾ ਜਾਮ ਤੋਂ ਲੈ ਕੇ ਪਦਮ ਆਸਣ, ਯੋਗ ਸਿੱਧ ਆਸਣ 84, ਇਹ ਜਿਹੜੇ 84 ਆਸਣ ਨੇ ਯੋਗ ਦੇ, ਇਹ ਕਰਨੇ ਬਹੁਤ ਕਠਿਨ ਨੇ। ਜੋ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਕਹਿੰਦਾ, ਮਹਾਰਾਜ ਇਹ ਜਿਹੜਾ ਮਨ ਕਦੇ ਟਿਕਦਾ ਨਹੀਂ ਨਾ, ਕਬਹੂ ਜੀਅੜਾ ਉਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਅੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਇਹ ਜਿਹੜਾ ਮਨ ਕਦੀ ਉੱਪਰ ਨੂੰ ਜਾਂਦਾ, ਕਦੀ ਹੇਠਾਂ ਨੂੰ ਜਾਂਦਾ, ਕਦੀ ਪੱਛਮ ਨੂੰ ਜਾਂਦਾ, ਕਦੀ ਪੂਰਬ ਨੂੰ ਜਾਂਦਾ, ਇੱਕ ਛਿਨ ਦੇ ਵਿੱਚ ਕਰੋੜਾਂ ਕੋਹਾਂ ਮੀਲਾਂ ਦੀ ਸੈਰ ਕਰ ਆਉਂਦਾ, ਮਹਾਰਾਜ ਇਸ ਨੂੰ ਮੈਂ ਹੱਠ ਯੋਗ ਦੇ ਦੁਆਰਾ ਸਾਧ ਲਿਆ, ਇਸ ਨੂੰ ਮੈਂ ਆਪਣੇ ਕਾਬੂ ਦੇ ਵਿੱਚ ਪਾ ਲਿਆ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ, ਮਨ ਜੀਤੈ ਜਗ ਜੀਤ, ਜਿਸ ਨੇ ਆਪਣੇ ਮਨ ਤੇ ਕਾਬੂ ਪਾ ਲਿਆ, ਸਮਝ ਲਓ ਸਾਰੇ ਸੰਸਾਰ ਤੇ ਪਾ ਲਿਆ। ਪ੍ਰਿਥੂ ਰਾਜਾ ਹੋਇਆ, ਪ੍ਰਿਥੂ ਰਾਜੇ ਨੇ ਸਾਰੇ ਦੇਸ਼ਾਂ ਦੇ ਰਾਜਿਆਂ ਤੇ ਫਤਿਹ ਪਾ ਲਈ, ਸਾਰਿਆਂ ਨੂੰ ਆਪਣੇ ਅਧੀਨ ਕਰ ਲਿਆ, ਬੜਾ ਬਲੀ ਸੀ ਤੇ ਧਰਮੀ ਵੀ ਸੀ। ਆਪਣੀ ਮਾਂ ਨੂੰ ਜਾ ਕੇ ਕਹਿੰਦਾ, ਮਾਂ ਅੱਜ ਤੇਰੇ ਸਪੁੱਤਰ ਨੇ ਸਾਰੇ ਦੇਸ਼ਾਂ ਦੇ ਰਾਜਿਆਂ ਦੇ ਉੱਪਰ ਕਾਬੂ ਪਾ ਲਿਆ ਔਰ ਸਾਰੇ ਮੇਰੀ ਅਧੀਨਗੀ ਹੇਠ ਨੇ, ਤੇ ਮੈਂ ਚੱਕਰਵਰਤੀ ਬਾਦਸ਼ਾਹ ਬਣ ਗਿਆ। ਮਾਂ ਧਰਮੀ ਸੀ, ਸਤਸੰਗੀ ਸੀ, ਕਹਿਣ ਲੱਗੀ, ਐ ਪੁੱਤ ਪ੍ਰਿਥੂ ਮੈਨੂੰ ਇੱਕ ਗੱਲ ਦੱਸ, ਬੇਸ਼ੱਕ ਦੁਨੀਆਂ ਦੇ ਸਾਰੇ ਰਾਜੇ ਫਤਿਹ ਕਰਦੇ ਨੇ, ਪਰ ਅਜੇ ਇੱਕ ਰਾਜਾ ਫਤਿਹ ਕਰਨ ਵਾਲਾ ਬਾਕੀ ਹੈ। ਜਦੋਂ ਪ੍ਰਿਥੂ ਨੇ ਇਹ ਗੱਲ ਸੁਣੀ, ਹੱਕਾ ਬੱਕਾ ਰਹਿ ਗਿਆ ਕਿ ਉਹ ਕਿੱਥੇ ਬੈਠਾ ਹੈ ਇਹੋ ਜਿਹਾ ਰਾਜਾ ਜਿਹੜਾ ਅਜੇ ਤੱਕ ਮੈਂ ਫਤਿਹ ਨਹੀਂ ਕਰ ਸਕਿਆ। ਕਹਿੰਦਾ, ਮਾਂ ਮੈਨੂੰ ਛੇਤੀ ਦੱਸ ਦੇ ਉਹ ਕਿੱਥੇ ਹੈ, ਮੈਂ ਹੁਣੇ ਫਤਿਹ ਕਰ ਲਵਾਂਗਾ। ਕਹਿੰਦੀ ਠੀਕ ਹੈ, ਕਹਿੰਦੀ ਮੈਂ ਉਸ ਦਿਨ ਮੰਨਾਂਗੀ ਜਦ ਤੂੰ ਇਸ ਬਾਦਸ਼ਾਹ ਨੂੰ ਇਸ ਰਾਜੇ ਤੇ ਫਤਿਹ ਪਾ ਕੇ ਆ ਜਾਵੇਂਗਾ, ਫਿਰ ਮੈਂ ਸਮਝਾਂਗੀ ਕਿ ਮੇਰੀ ਕੁੱਖ ਹਰੀ ਕੀਤੀ ਹੈ ਔਰ ਤੂੰ ਚੱਕਰਵਰਤੀ ਬਾਦਸ਼ਾਹ ਹੈ। ਮਾਂ ਨੂੰ ਬਚਨ ਦੇ ਦਿੱਤਾ, ਕਹਿੰਦਾ ਠੀਕ ਹੈ ਮੈਂ ਫਤਿਹ ਪਾਵਾਂਗਾ, ਫਿਰ ਮੈਂ ਆਪ ਨੂੰ ਮੁੱਖ ਦਿਖਾਵਾਂਗਾ ਜੇ ਮੈਂ ਉਸ ਰਾਜੇ ਤੇ ਫਤਿਹ ਪਾਵਾਂਗਾ। ਤੇ ਮਾਂ ਕਹਿੰਦੀ ਤੇਰਾ ਅਜੇ ਮਨ ਰੂਪੀ ਰਾਜਾ ਫਤਿਹ ਪਾਉਣ ਵਾਲਾ ਬਾਕੀ ਹੈ, ਜਾਂ ਮਨ ਰੂਪੀ ਰਾਜੇ ਤੇ ਫਤਿਹ ਪਾ ਕੇ ਆ ਜਾਈ, ਫਿਰ ਮੈਨੂੰ ਆ ਕੇ ਕਹੀ ਮੈਂ ਚੱਕਰਵਰਤੀ ਬਾਦਸ਼ਾਹ। ਕਲੈਸ਼ ਪਰਬੰਧ ਤੇ ਚੜਿਆ ਗਿਆ, ਮਨ ਨੂੰ ਸਾਧਣ ਦੇ ਅਨੇਕਾਂ ਯਤਨ ਕੀਤੇ ਪਰ ਮਨ ਵਸ ਵਿੱਚ ਨਾ ਆਇਆ। ਅਖੀਰ ਉੱਥੇ ਚਿਖਾ ਬਣਾ ਕੇ ਜਿਉਂਦਾ ਸੜ ਕੇ ਸੁਆਹ ਹੋ ਗਿਆ ਕਿ ਮੈਂ ਆਪਣੀ ਮਾਂ ਨੂੰ ਮੁੱਖ ਕੀ ਦਿਖਾਵਾਂਗਾ। ਇਹੋ ਜਿਹਾ ਮਨ ਹੈ ਜਿਹੜਾ ਕਦੇ ਵੀ ਇਹ ਕਿਸੇ ਦੇ ਵਸ ਵਿੱਚ ਆਉਣ ਵਾਲਾ ਨਹੀਂ। ਅਨਾਥ ਕਵੀ ਜੀ ਕਹਿੰਦੇ, ਚਲ ਦਲ ਪੱਤਰ ਪਤਾਕ ਪੱਟ ਦਾਮਨ ਕੱਛਪ ਮਾਤ, ਭੂਤ ਦੀਪ ਦੀਪਕ ਸਿਖਾ ਜਉ ਮਨ ਵਿਰਤ ਅਨਾਥ। ਇਹ ਮਨ ਕਦੇ ਵੀ ਟਿਕਦਾ ਨਹੀਂ। ਕਹਿੰਦੇ ਹਾਲਤ ਕੀ ਹੈ, ਚਲ ਦਲ ਪੱਤਰ ਪਤਾਕ ਪੱਟ। ਕਹਿੰਦੇ ਪਿੱਪਲ ਦਾ ਦਰਖਤ ਤੇ ਆਪ ਸਭ ਨੇ ਦੇਖਿਆ ਹੀ ਹੋਵੇਗਾ ਜਿਹੜੇ ਪੁਰਾਣੇ ਬਜ਼ੁਰਗ ਨੇ। ਕਹਿੰਦੇ ਜਿਵੇਂ ਪਿੱਪਲ ਦੀ ਕਰੂੰਬਲੀ ਕਦੇ ਨਹੀਂ ਖੜਦੀ, ਚਾਹੇ ਹਵਾ ਚੱਲੇ ਚਾਹੇ ਨਾ ਚੱਲੇ, ਉਹ ਹਿਲਦੀ ਰਹਿੰਦੀ ਹੈ। ਮਨ ਇਵੇਂ ਹੀ ਹਿਲਦਾ ਰਹਿੰਦਾ ਹੈ। ਨਿਸ਼ਾਨ ਸਾਹਿਬ ਦਾ ਫਰਰਾ ਕਦੇ ਨਹੀਂ ਰੁਕਦਾ, ਉਹ ਵੀ ਹਿਲਦਾ ਰਹਿੰਦਾ ਹੈ। ਦਾਮਨ ਕੱਛਪ ਮਾਤ, ਫਿਰ ਕੱਛੂ ਕੰਮੇ ਦੀ ਧੌਣ ਕਦੇ ਨਹੀਂ ਟਿਕਦੀ, ਤਬਲਾ ਵਜਾਉਣ ਵਾਲੇ ਦੀ ਉਂਗਲ ਕਦੇ ਨਹੀਂ ਟਿਕਦੀ, ਦੀਵੇ ਦੀ ਲਾਟ ਕਦੇ ਨਹੀਂ ਟਿਕਦੀ, ਉਹ ਅੱਗ ਦੀ ਲਾਟ ਹਮੇਸ਼ਾ ਹਿਲਦੀ ਰਹਿੰਦੀ ਹੈ। ਕਹਿੰਦੇ ਅਜਿਹੀਆਂ ਹਾਲਤਾਂ ਦੇ ਨਾਲ ਸਮਝ ਲਵੋ ਕਿ ਮਨ ਵੀ ਇਵੇਂ ਹੀ ਹਿਲਦਾ ਰਹਿੰਦਾ, ਇਹ ਵੀ ਕਦੇ ਟਿਕਾਊ ਨਹੀਂ ਪੈਂਦਾ। ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ, ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਜੇ ਪਰਮੇਸ਼ਰ ਦੀ ਕਿਰਪਾ ਹੋ ਜਾਵੇ ਤੇ ਇਹ ਮਨ ਟਿਕਾਣੇ ਵਿੱਚ ਆ ਜਾਂਦਾ, ਆਪਣੇ ਵਸ ਵਿੱਚ ਆ ਜਾਂਦਾ। ਇਹਨਾਂ ਇੰਦਰੀਆਂ ਤੇ ਕਾਬੂ ਪਾਉਣਾ, ਇਸ ਮਨ ਤੇ ਕਾਬੂ ਪਾਉਣਾ ਬਹੁਤ ਔਖਾ ਹੈ। ਮਨੁੱਖ ਨੂੰ ਕਹੋ ਕਿਸੇ ਨੂੰ ਕਾਬੂ ਕਰ ਲੈ, ਕਿਸੇ ਤੇ ਫਤਿਹ ਪਾ ਲੈ, ਉਹ ਸੈਨਾ ਇਕੱਠੀ ਕਰਕੇ ਤਾਂ ਕਾਬੂ ਪਾ ਸਕਦਾ, ਪਰ ਜੇ ਕਹੇ ਤੂੰ ਆਪਣੇ ਆਪ ਤੇ ਕਾਬੂ ਪਾ, ਆਪਣੀਆਂ ਇੰਦਰੀਆਂ ਨੂੰ ਕਾਬੂ ਵਿੱਚ ਰੱਖ, ਮਨ ਨੂੰ ਕਾਬੂ ਕਰ ਲੈ, ਇਸ ਤੇ ਫਤਿਹ ਪਾ ਲੈ, ਇਹ ਕਰਨਾ ਬਹੁਤ ਕਠਿਨ ਹੈ। ਤੇ ਭਰਤਰੀ ਕਹਿੰਦਾ, ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਹੱਠ ਯੋਗ ਨੂੰ ਅਪਣਾ ਕਰਕੇ ਮੈਂ ਅਨੇਕਾਂ ਵਿਧੀਆਂ ਅਪਣਾਈਆਂ ਔਰ ਉਹਨਾਂ ਵਿਧੀਆਂ ਨੂੰ ਅਪਣਾ ਕਰਕੇ ਇਸ ਮਨ ਉੱਤੇ ਕਾਬੂ ਪਾ ਲਿਆ। ਇਸ ਘੋੜੇ ਨੂੰ, ਮਨ ਰੂਪੀ ਘੋੜੇ ਨੂੰ ਹੁਣ ਭੱਜਣ ਨਹੀਂ ਦਿੰਦਾ, ਇਸ ਦੀਆਂ ਵਾਗਾਂ ਮੇਰੇ ਹੱਥ ਵਿੱਚ ਹਨ।
ਮਨ ਨਿਰਮਲ ਤੇ ਸ਼ੁਭ ਗਤ ਹੋਵੇ,
ਕਿਉਂਕਿ ਮਨ ਨਿਰਮਲ ਹੋਣ ਤੇ ਹੀ ਸ਼ੁਭ ਗਤੀ ਪ੍ਰਾਪਤ ਹੁੰਦੀ ਹੈ। ਸ਼ੁਭ ਗਤੀ ਕਹਿੰਦੇ ਮੁਕਤੀ ਨੂੰ। ਸਤਿਗੁਰੂ ਪਾਤਸ਼ਾਹ ਮਹਾਰਾਜ, ਜਿੰਨਾ ਚਿਰ ਤੱਕ ਮਨ ਨਿਰਮਲ ਨਹੀਂ ਹੁੰਦਾ ਤਦ ਤੱਕ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ।
ਜਨਮ ਮਰਨ ਕੇ ਸੰਕਟ ਖੋਵੇ,
ਜੇ ਮਨ ਨਿਰਮਲ ਹੋ ਜਾਵੇ ਫਿਰ ਜਨਮ ਤੇ ਮਰਨ ਦਾ ਜਿਹੜਾ ਦੁੱਖ ਹੈ, ਸੰਕਟ ਹੈ, ਇਹ ਖੋਵੇ, ਨਾਸ਼ ਹੋ ਜਾਂਦਾ। ਜੇ ਮਨ ਹੀ ਨਿਰਮਲ ਨਾ ਹੋਵੇ ਤੇ ਮਹਾਰਾਜ ਇਹ ਜਨਮ ਮਰਨ ਕਦੇ ਕੱਟਿਆ ਨਹੀਂ ਜਾਂਦਾ। ਤੇ ਮਨੁੱਖ ਆਇਆ ਹੀ ਇਸੇ ਵਾਸਤੇ ਆ ਕਿ ਮੈਂ ਜਨਮ ਮਰਨ ਕਟਾਵਾਂ, ਨਹੀਂ ਤੇ ਮਾਤ ਲੋਕ ਦਾ ਰਟਨ ਕਰਨ ਦਾ ਕੀ ਲਾਭ ਹੈ। ਇਸੇ ਵਾਸਤੇ ਇਸ ਧਰਤੀ ਤੇ ਆਏ ਆ ਕਿ ਇਹ ਜੰਮਣ ਮਰਨ ਮੁੱਕ ਜਾਵੇ, 84 ਦਾ ਗੇੜਾ ਮੁੱਕ ਜਾਵੇ, ਪਰਮੇਸ਼ਰ ਦੇ ਵਿੱਚ ਅਭੇਦ ਹੋ ਜਾਈਏ। ਤੇ ਸਤਿਗੁਰੂ ਪਾਤਸ਼ਾਹ ਜੀ, ਜਦ ਤੱਕ ਮਨ ਨਿਰਮਲ ਨਹੀਂ ਹੁੰਦਾ, ਇਹ ਜੰਮਣ ਮਰਨ ਦਾ ਜਿਹੜਾ ਸੰਕਟ ਹੈ, ਇਹ ਨਾਸ਼ ਨਹੀਂ ਹੁੰਦਾ।
ਜਬ ਲਓ ਮਨ ਇਹ ਰਹੇ ਮਲੀਨਾ,
ਜਦੋਂ ਤੱਕ ਮਹਾਰਾਜ ਇਹ ਮਨ ਮਲੀਨ ਰਹਿੰਦਾ ਹੈ, ਮੈਲਾ ਰਹਿੰਦਾ ਹੈ,
ਤਬ ਲਓ ਹੋਏ ਨਾ ਬੰਧਨ ਹੀਨਾ,
ਤਦੋਂ ਤੱਕ ਇਹ ਬੰਧਨਾਂ ਤੋਂ ਹੀਣਾ ਨਹੀਂ ਹੁੰਦਾ, ਕਿਉਂਕਿ ਬੰਧਨਾਂ ਦੇ ਵਿੱਚ ਬੱਝਾ ਰਹਿੰਦਾ। ਕਾਮ ਕ੍ਰੋਧ ਦੋ ਮੋਹ ਹੰਕਾਰ ਇਸ ਨੂੰ ਗ੍ਰਸ ਕੇ ਰੱਖਦੇ ਨੇ। ਇਹਨਾਂ ਦੀ ਸੈਨਾ ਜਿਹੜੀ ਹੈ ਇਸ ਅਸਵਾਰ ਰਹਿੰਦੀ ਹੈ, ਮੋਹ ਇਸ ਦਾ ਸੈਨਾਪਤੀ ਹੈ, ਇਹ ਕਦੇ ਵੀ ਪਾਸੇ ਨਹੀਂ ਹੁੰਦਾ। ਇਸ ਦੇਹੀ ਅੰਦਰ ਪੰਜ ਚੋਰ ਬਸੀਅਲੇ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਅੰਮ੍ਰਿਤ ਲੁੱਟੇ ਮਨਮੁਖ ਨਹੀਂ ਬੁੱਝੇ, ਕੋਈ ਨਾ ਸੁਣੇ ਪੁਕਾਰਾ, ਕੋਈ ਪੁਕਾਰ ਨਹੀਂ ਸੁਣਦਾ, ਕਿਉਂਕਿ ਇਹ ਹਾਵੀ ਰਹਿੰਦੇ ਨੇ ਔਰ ਇਸ ਦੇਹੀ ਦੇ ਅੰਦਰੋਂ ਜਿਹੜੇ ਸ਼ੁਭ ਗੁਣ ਰੂਪੀ ਅੰਮ੍ਰਿਤ ਨੇ ਉਹਨਾਂ ਨੂੰ ਲੁੱਟਦੇ ਰਹਿੰਦੇ ਨੇ, ਲੁੱਟੀ ਜਾ ਰਹੇ ਨੇ, ਕੋਈ ਵੀ ਇਹਨਾਂ ਦੀ ਪੁਕਾਰ ਸੁਣਨ ਵਾਲਾ ਨਹੀਂ ਹੈ। ਇਸ ਵਾਸਤੇ ਜਦ ਤੱਕ ਮਨ ਮਲੀਨ ਹੈ ਤਦ ਤੱਕ ਇਸ ਦੇਹੀ ਨੂੰ ਬੰਧਨ ਹੀ ਪਏ ਰਹਿੰਦੇ ਹਨ।
ਭਗਤ ਵੇਖੇ ਨਿਰਮਲ ਮਨ ਕੈਸੇ,
ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪ ਭਗਤ ਯੋਗ ਦ੍ਰਿੜ ਕਰਾ ਰਹੇ ਹਨ। ਇਹ ਹੱਠ ਯੋਗ ਦੇ ਦੁਆਰਾ, ਕਸ਼ਟ ਯੋਗ ਦੇ ਦੁਆਰਾ ਤੇ ਮਨ ਨਿਰਮਲ ਹੁੰਦਾ ਦੇਖਿਆ ਔਰ ਕੀਤਾ ਹੈ, ਯੋਗੀ ਕਰਦੇ ਨੇ, ਪਰ ਆਪ ਭਗਤ ਯੋਗ ਦ੍ਰਿੜ ਕਰਾ ਰਹੇ ਹੋ, ਕਿਰਪਾ ਕਰਕੇ ਮੈਨੂੰ ਇਹ ਦੱਸੋ, ਮੇਰਾ ਇਹ ਜਿਹੜਾ ਸ਼ੰਕਾ ਦੂਰ ਕਰ ਦਿਓ ਕਿ ਭਗਤ ਯੋਗ ਦੇ ਦੁਆਰਾ ਮਨ ਕਿਵੇਂ ਨਿਰਮਲ ਹੁੰਦਾ ਹੈ। ਮਹਾਰਾਜ ਜਿਵੇਂ ਹੁੰਦਾ ਫਿਰ ਉਹ ਮੈਨੂੰ ਵਿਧੀ ਦੱਸਣਾ ਕਰੋ।
ਬਿਨਾ ਯੋਗ ਅਸਮੰਜਸ ਗਾਥਾ,
ਮਹਾਰਾਜ ਬਿਨਾਂ ਯੋਗ ਤੋਂ ਮਨ ਨੂੰ ਨਿਰਮਲ ਕਰਨਾ ਇਹ ਅਜਮੰਸਸ ਗੱਲ ਹੈ, ਬੜੀ ਔਖੀ ਕਠਿਨ ਗੱਲ ਹੈ, ਕਿਉਂਕਿ ਜਦ ਤੱਕ ਯੋਗ ਨਹੀਂ ਅਪਣਾਉਂਦੇ, ਕੋਈ ਵਿਧੀ ਨਹੀਂ ਅਪਣਾਉਂਦੇ, ਮਨ ਨਿਰਮਲ ਹੋਵੇਗਾ ਕਿਵੇਂ। ਇਸ ਵਾਸਤੇ ਜੇ ਕੋਈ ਭਗਤ ਯੋਗ ਦੇ ਵਿੱਚ ਇਹੋ ਜਿਹੀ ਵਿਧੀ ਹੈ ਤੇ ਉਹ ਮੈਨੂੰ ਦੱਸਣਾ ਕਰੋ ਕਿ ਇਹ ਯੋਗ ਤੋਂ ਬਿਨਾਂ ਕਿਵੇਂ ਮਨ ਨਿਰਮਲ ਹੋ ਜਾਵੇਗਾ। ਜੇ ਭਗਤ ਯੋਗ ਦੇ ਵਿੱਚ ਕੋਈ ਵਿਧੀ ਹੈ ਉਹ ਕਿਰਪਾ ਕਰਕੇ ਦੱਸ ਦਿਓ।
ਫਿਰਤਾ ਹੋਏ ਪ੍ਰਾਪਤ ਮਨ ਸਾਥ,
ਜਿਸ ਕਰਕੇ ਇਹ ਉਸ ਵਿਧੀ ਦੇ ਨਾਲ ਇਹ ਮਨ ਜਿਹੜਾ ਇੱਕ ਥਾਂ ਤੇ ਟਿਕ ਜਾਵੇ, ਸਥਿਰਤਾ ਲੈ ਲਵੇ, ਸਥਿਤ ਹੋ ਜਾਵੇ।
ਇੱਕ ਸੰਸਾਰ ਮੁਝ ਆਸ ਪ੍ਰਕਾਰੀ,
ਮਹਾਰਾਜ ਇੱਕ ਤਾਂ ਇਸ ਪ੍ਰਕਾਰ ਇਹ ਸੰਸਾਰ ਸੀ,
ਦੂਸਰ ਕਹਾਂ ਤੁਮਾਰ ਅਗਾਰੀ,
ਮਹਾਰਾਜ ਦੂਸਰਾ ਇੱਕ ਸ਼ੰਕਾ ਹੋਰ ਹੈ, ਉਹ ਮੈਂ ਆਪ ਜੀ ਦੇ ਅੱਗੇ ਬੇਨਤੀ ਪੂਰਵਕ ਕਹਿੰਦਾ ਹਾਂ।
ਪਿਆਲਾ ਸਿੱਧ ਹੋਏ ਮਸਤਾਨੇ,
ਫਿਰ ਜਿਹੜੇ ਸਿੱਧ ਨੇ 84 ਸਿੱਧ, ਮਹਾਰਾਜ ਇਹ ਪਿਆਲਾ ਪੀ ਕੇ ਸ਼ਰਾਬ ਦਾ ਤੇ ਮਸਤਾਨੇ ਹੋਏ ਰਹਿੰਦੇ ਹਨ।
ਅਨਾਹਦ ਧੁਨ ਗਲਤਾਨੇ,
ਫਿਰ ਇਹ ਪਿਆਲਾ ਪੀ ਕੇ ਸ਼ਰਾਬ ਦਾ ਇਸ ਵਿੱਚ ਮਸਤ ਹੋ ਜਾਂਦੇ, ਗਲਤਾਨ ਹੋ ਜਾਂਦੇ ਤੇ ਕਹਿੰਦੇ ਸਾਡੀਆਂ ਅਨਹਦ ਧੁਨੀਆਂ ਚੱਲਣ ਲੱਗ ਪਈਆਂ। ਸੁਰਾ ਪਾਨ ਭਾਂਗ ਮਾਛਲੀ, ਜੋ ਜੋ ਪ੍ਰਾਣੀ ਖਾਹੇ, ਤੀਰਤ ਵਰਤ ਨੇਮ ਕੀ ਸਵੈ ਰਸਾ ਤਲ ਜਾਏ। ਭਗਤ ਕਬੀਰ ਜੀ ਕਹਿੰਦੇ ਇਹੋ ਜੀ ਭੰਗ ਪੀਣੀ, ਸ਼ਰਾਬ ਪੀਣੀ, ਮੱਛੀ ਖਾਣੀ, ਤਰ੍ਹਾਂ ਤਰ੍ਹਾਂ ਦਾ ਖਾ ਮਖਾ ਖਾਣਾ, ਕਹਿੰਦੇ ਇਹ ਜਿੰਨਾ ਵੀ ਆਪਣਾ ਕੀਤਾ ਹੋਇਆ ਜਪ ਤਪ ਸਾਰਾ ਹੀ ਨਾਸ਼ ਕਰ ਦੇਣ ਵਾਲੇ ਨੇ। ਜਿਹੜੀ ਪਹਿਲੀ ਵੀ ਕਮਾਈ ਕੀਤੀ ਹੈ ਉਹ ਵੀ ਨਾਲ ਹੀ ਰੋੜ ਕੇ ਲੈ ਜਾਂਦੇ ਨੇ। ਤੇ ਸਿੱਧਾਂ ਨੇ ਕਿੱਥੇ ਇਹ ਪਰਮ ਪਦਵੀ ਪ੍ਰਾਪਤ ਕਰ ਲੈਣੀ ਸੀ? ਇਸੇ ਕਰਕੇ ਤਾਂ ਉਹ ਪਰਮੇਸ਼ਰ ਦੀ ਅਭੇਦਤਾ ਪ੍ਰਾਪਤ ਨਹੀਂ ਸਨ ਕਰ ਸਕੇ। ਉਹਨਾਂ ਨੇ ਹੱਠ ਯੋਗ ਕਮਾਇਆ, ਉਹ ਯੋਗ ਦੀ ਸਾਧਨਾ ਅਪਣਾਈ ਹੈ, ਸਰੀਰ ਨੂੰ ਸਾਧਿਆ ਹੋਇਆ, ਮਨ ਨੂੰ ਕਾਬੂ ਕੀਤਾ ਹੋਇਆ, ਪਰ ਇੱਕੋ ਹੀ ਇਹਨਾਂ ਦੇ ਵਿੱਚ ਔਗਣ ਸੀ, ਜਿਸ ਕਰਕੇ ਇਹ ਪਰਮੇਸ਼ਰ ਦੀ ਅਭੇਦਤਾ ਦਾ ਆਨੰਦ ਨਹੀਂ ਸਾਂ ਮਾਣ ਸਕੇ। ਤੇ ਪਰਥਰੀ ਕਹਿੰਦਾ ਮਹਾਰਾਜ ਇਹ ਸਿੱਧ ਪੀ ਕੇ ਪਿਆਲਾ ਤੇ ਇਹਦੇ ਵਿੱਚ ਗਲਤਾਨ ਹੋਏ ਰਹਿੰਦੇ ਨੇ, ਕਹਿੰਦੇ ਅਨਹਦ ਧੁਨੀਆਂ ਵੱਜਦੀਆਂ ਹਨ। ਇਸ ਵਾਸਤੇ ਇਹ ਵਿਸ਼ਿਆਂ ਦੀਆਂ ਵਾਸ਼ਨਾ ਤੋਂ ਵੈਰਾਗੀ ਹੋਏ ਫਿਰਦੇ ਨੇ, ਇਹਨਾਂ ਦੇ ਪਾਸ ਨਹੀਂ ਆਉਂਦੀਆਂ, ਕਿਉਂਕਿ ਰਾਤ ਦਿਨ ਉਹਨਾਂ ਨੂੰ ਇੱਕੋ ਹੀ ਲਿਵ ਲੱਗੀ ਹੋਈ ਹੈ ਪਰਮੇਸ਼ਰ ਦੇ ਸਰੂਪ ਵਿੱਚ। ਮਹਾਰਾਜ ਭਗਤ ਯੋਗ ਦੇ ਵਿੱਚ ਕਿਹੜੀ ਵਿਧੀ ਹੈ ਜਿਸ ਕਰਕੇ ਉਸ ਵਿਧੀ ਦੇ ਨਾਲ ਉਹ ਸ਼ਰਾਬ ਦਾ ਪਿਆਲਾ ਪੀਣ ਦੀ ਵੀ ਲੋੜ ਨਹੀਂ ਪੈਂਦੀ, ਔਰ ਇਹ ਜਿਹੜਾ ਮਨ ਹੈ ਉਹ ਵੀ ਨਿਰਮਲ ਹੋ ਜਾਂਦਾ ਹੈ, ਔਰ ਸੁਰਤੀ ਜਿਹੜੀ ਹੈ ਪਰਮੇਸ਼ਰ ਦੇ ਨਾਲ ਸੁਮੇਲ ਕਰ ਜਾਂਦੀ ਹੈ। ਉਹ ਕਿਹੜੀ ਵਿਧੀ ਹੈ ਜਿਸ ਕਰਕੇ ਇੱਕ ਰੰਗ ਇੱਕ ਲਗਾਤਾਰ ਰਸ ਵਿੱਚ ਉਹ ਲਿਵ ਲੱਗੀ ਰਹਿੰਦੀ ਹੈ, ਉਹ ਲਿਵ ਟੁੱਟਦੀ ਨਹੀਂ? ਮਹਾਰਾਜ ਕਹਿੰਦੇ ਜਾ ਕੋ ਹਰ ਰੰਗ ਲਾਗੋ, ਇਸ ਯੁਗ ਮਹਿ ਸੋ ਕਹੀਅਤ ਹੈ ਸੂਰਾ, ਆਤਮ ਜਿਣੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ, ਠਾਕੁਰ ਗਾਈਐ ਆਤਮ ਰੰਗ, ਸਰਣੀ ਪਾਵਨ ਨਾਮ ਧਿਆਵਨ, ਸਹਿਜ ਸਮਾਵਨ ਸੰਗ। ਜਿਹੜੇ ਸਤਿਗੁਰਾਂ ਦੀ ਸਰਣੀ ਪੈ ਗਏ, ਸ਼ਬਦ ਗੁਰੂ ਦਾ ਉਪਦੇਸ਼ ਗ੍ਰਹਿਣ ਕਰ ਲਿਆ, ਮਹਾਰਾਜ ਕਹਿੰਦੇ ਉਪਦੇਸ਼ ਕਰਦਿਆਂ ਕਰਦਿਆਂ, ਕਮਾਈ ਕਰਦਿਆਂ ਕਰਦਿਆਂ, ਇਹ ਆਤਮਾ ਦੇ ਨਾਲ ਸਹਿਜ ਯੋਗ ਦੇ ਵਿੱਚ ਆ ਜਾਂਦੇ ਨੇ, ਉਹਨੂੰ ਭਗਤ ਯੋਗ ਕਹਿੰਦੇ ਨੇ। ਤੇ ਪਰਤਰੀ ਪੁੱਛਦਾ ਮਹਾਰਾਜ ਉਹ ਕਿਹੜਾ ਯੋਗ ਹੈ ਜਿਸ ਕਰਕੇ ਲਿਵ ਇੱਕ ਰਸ ਲੱਗਦੀ ਹੈ?
ਕਿਸ ਪ੍ਰਕਾਰ ਦ੍ਰਿੜ ਕਰਹਿ ਵਿਰਾਗ,
ਕਿਸ ਤਰੀਕੇ ਦੇ ਨਾਲ ਭਗਤ ਯੋਗ ਦੇ ਵਿੱਚ ਭਗਤੀ ਦ੍ਰਿੜ ਹੁੰਦੀ ਹੈ?
ਬਿਨ ਵੈਰਾਗ ਪ੍ਰੇਮ ਨਹਿ ਜਾਗਾ,
ਬਿਨਾਂ ਪ੍ਰੇਮ ਤੋਂ ਵੈਰਾਗ ਉਤਪੰਨ ਨਹੀਂ ਹੁੰਦਾ। ਤੇ ਭਗਤ ਯੋਗ ਦੇ ਵਿੱਚ ਕਿਹੜੀ ਵਿਧੀ ਹੈ ਜਿਸ ਕਰਕੇ ਪ੍ਰੇਮ ਵੀ ਆ ਜਾਵੇਗਾ ਔਰ ਵਿਰਾਗ ਵੀ ਉਤਪੰਨ ਹੋਵੇਗਾ?
ਇਹ ਸੰਸਾਰ ਮੁਝ ਮਨ ਮੈਂ ਦੋ,
ਮਹਾਰਾਜ ਇਹ ਦੋਨੇ ਸੰਸੇ ਮੇਰੇ ਮਨ ਦੇ ਵਿੱਚ ਬਹੁਤ ਚਿਰ ਤੋਂ ਘਰ ਬਣਾ ਕੇ ਬੈਠੇ ਹੋਏ ਹਨ। ਸੋ ਇਹ ਮੈਂ ਤਾਂ ਪਹਿਲਾਂ ਨਾਰਦ ਮੁਨੀ ਦੇ ਅੱਗੇ ਕਹੇ ਸਨ, ਉਹ ਨਾਰਦ ਮੁਨੀ ਨੇ ਕਿਹਾ ਕਿ ਇਹ ਸਵਾਲ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਕਰੀ, ਇਸ ਵਾਸਤੇ ਮੈਂ ਉਸ ਦੇ ਕਹਿਣ ਤੇ ਇਹ ਸਵਾਲ ਮੈਂ ਆਪ ਜੀ ਦੇ ਅੱਗੇ ਕਹੇ ਹਨ। ਜਿਵੇਂ ਪਰਥਰੀ ਰਾਜਾ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਇਹ ਸਵਾਲਾਂ ਦੇ ਜਵਾਬ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੋਂ ਸਰਵਣ ਕਰੇਗਾ, ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਕੇ ਲਾਹਾ ਪ੍ਰਾਪਤ ਕਰਾਂਗੇ। ਅੱਜ ਸਮਾਂ ਥੋੜ੍ਹਾ ਸੀ, ਕਿਉਂਕਿ ਅੱਜ ਕੌਮ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰੱਭ ਇਹਨਾਂ ਦੀ ਯਾਦ ਵਿੱਚ ਇਹ ਢਾਡੀ ਦਰਬਾਰ ਆਰੰਭ ਹੋ ਰਿਹਾ। 6:30 ਵਜੇ ਤੋਂ ਲੱਗ ਕੇ 8:30 ਵਜੇ ਤੱਕ ਇਹ ਢਾਡੀ ਦਰਬਾਰ ਹੋਵੇਗਾ, ਆਪ ਸੰਗਤਾਂ ਨੇ ਆਨੰਦ ਮਾਨਣਾ। ਆਓ ਹੁਣ ਪੰਥ ਪ੍ਰਸਿੱਧ ਢਾਡੀ ਜਥਾ ਭਾਈ ਬਲਜਿੰਦਰ ਸਿੰਘ ਜੀ ਵੀਰ ਦਾ ਤਿੰਨਾਂ ਦੇ ਪਾਸੋਂ 7:10 ਤੱਕ ਢਾਡੀ ਵਾਰਾਂ ਸਰਵਣ ਕਰਕੇ ਆਨੰਦ ਮਾਣੀਏ। ਉੱਲਾਂ ਚੁੱਕਾਂ ਦੀ ਖਿਮਾ, ਅੱਗੇ ਤੋਂ ਸਮੱਤ ਬਖਸ਼ਿਸ਼ ਕਰਨੀ ਜੀ, ਅਸੀਸ ਬਖਸ਼ਿਸ਼ ਕਰਿਓ ਜੇ, ਦੇਹੋ ਸੱਜਣ ਅਸੀਸੜੀਆ, ਜਿਉਂ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।